ਲੜੀਵਾਰ ਕਥਾ ਗੁਰੂ ਪਾਤਸ਼ਾਹ ਦੇ ਜੀਵਨ ਦੀ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦਾ ਇਤਿਹਾਸ ਮਹਾਰਾਜ ਜੀ ਦਾ ਨਿਤ ਵਿਵਹਾਰ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਦੇ ਹਨ ਭਾਈ ਬੱਲੂ ਜੀ ਗੁਰਦੇਵ ਨੂੰ ਇਸ਼ਨਾਨ ਕਰਾਉਂਦੇ ਨੇ ਸਵੱਛ ਬਸਤਰ ਧਾਰਨ ਕਰਕੇ ਇੱਕ ਜੋੜੀ ਮਹਾਰਾਜ ਜੀ ਬਸਤਰਾਂ ਦੀ ਰੱਖਦੇ ਉਸ ਤੋਂ ਵੱਧ ਬਸਤਰ ਖਜ਼ਾਨੇ ਚ ਨਹੀਂ ਰੱਖਦੇ ਆਪਣੇ ਨਿਜ ਧਿਆਨ ਸਵਰੂਪ ਵਿੱਚ ਦਿਨ ਚੜ੍ਹਦਿਆਂ ਤੱਕ ਭੇਦ ਹੋ ਕੇ ਬੈਠਦੇ ਫਿਰ ਦੀਵਾਨ ਚ ਸੱਜ ਕੇ ਦਿਨ ਦੇ ਦੂਜੇ ਪਹਿਰ ਤਾਈ ਦਰਸ਼ਨ ਦਿੰਦੇ ਦੁਪਹਿਰ ਸਮੇਂ ਮਹਾਰਾਜ ਜੀ ਓਗਰਾ ਛਕਦੇ ਲੂਣਾ ਔਰ ਕੁਝ ਸਮਾਂ ਆਰਾਮ ਕਰਕੇ ਦਿਨ ਦੇ ਪਿਛਲੇ ਪਹਿਰ ਪੰਡਿਤ ਕੇਸ਼ੋ ਦਾਸ ਜੀ ਆਉਂਦੇ ਉਹ ਕਥਾ ਕਰਦੇ ਮਹਾਰਾਜ ਦੀਵਾਨ ਚ ਕਥਾ ਸੁਣਦੇ ਰਾਤ ਦੇ ਪਹਿਲੇ ਪਹਿਰ ਤਾਈ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਰਹਿੰਦੇ ਔਰ ਗੁਰਦੇਵ ਨੇ ਹੁਕਮ ਕੀਤਾ ਕਿ ਲੰਗਰਾਂ ਵਿੱਚ ਉਤਨੀ ਕੁ ਰਸਤ ਲੈਣੀ ਹੈ ਜਿੰਨੀ ਕਿ ਇੱਕ ਦਿਨ ਚ ਪੱਕ ਜਾਵੇ ਕੱਚਾ ਸਿੱਧਾ ਇੱਕ ਦਿਨ ਤੋਂ ਵੱਧ ਨਹੀਂ ਸੀ ਅਗਲੇ ਦਿਨ ਵਾਸਤੇ ਜੋੜ ਕੇ ਰੱਖਦੇ ਜਿਹੜਾ ਲੰਗਰ ਸ਼ਾਮ ਨੂੰ ਵੱਧ ਜਾਂਦਾ ਉਹ ਵਧਿਆ ਹੋਇਆ ਲੰਗਰ ਜਾਂ ਤਾਂ ਨਗਰ ਚ ਵੰਡ ਦਿੰਦੇ ਪਸ਼ੂਆਂ ਚ ਵੰਡ ਦਿੰਦੇ ਫਿਰ ਵੀ ਵੱਧ ਜਾਵੇ ਤੇ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੰਦੇ ਗਾਗਰਾਂ ਤੱਕ ਪਾਣੀ ਦੀਆਂ ਡੁਲਵਾ ਕੇ ਮੂਧੀਆਂ ਮਰਵਾ ਦਿੰਦੇ ਇੱਕ ਵੀ ਬੰਦੇ ਦਾ ਭੋਜਨ ਅਗਲੇ ਦਿਨ ਵਾਸਤੇ ਨਾ ਕੱਚਾ ਨਾ ਪੱਕਾ ਰੱਖਦੇ ਹਨ ਐਸੀ ਵਿਅੰਗਵਾਂ ਤੇ ਦਰਵੇਸ਼ਾਂ ਵਾਲੀ ਬਿਰਤੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਹੈ ਇਹ ਨੇਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਲਾਇਆ ਹੈ ਇੱਕ ਦਿਨ ਚ ਜਿੰਨਾ ਖਰਚ ਹੁੰਦਾ ਹੈ ਓਨੇ ਅੰਨ ਤੋਂ ਔਰ ਉਤਨੇ ਧਨ ਤੋਂ ਧਨ ਵੀ ਓਨਾ ਜਿਹੜਾ ਇੱਕ ਦਿਨ ਚ ਖਰਚ ਹੋ ਜਾਏ ਅਗਲੇ ਦਿਨ ਫੇਰ ਪਾਰ ਬ੍ਰਹਮ ਪਰਮੇਸ਼ਰ ਤੇ ਭਰੋਸਾ ਰੱਖਦੇ ਵੀ ਜੇ ਦਿਨ ਚਾੜੇਗਾ ਵਾਹਿਗੁਰੂ ਤੇ ਫੇਰ ਉਹ ਦੇਵੇਗਾ ਵੀ ਉਹ ਦਾਤਾ ਹੈ ਸਭ ਨੂੰ ਪਾਲਣੇ ਵਾਲਾ ਹੈ ਐਸਾ ਭਰੋਸਾ ਉਸ ਨਿਰੰਕਾਰ ਪਰਮੇਸ਼ਰ ਤੇ ਕਰਨਾ ਇਹ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਸਿਖਾ ਰਹੇ ਹਨ ਆਓ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜਦੇ ਹੋਇਆਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਨਿਸ਼ਾਨੀ ਚੰਦ ਵਾਹਿਗੁਰੂ ਸਿੱਖ ਮੁਖ ਜਪੇ ਜਬ ਮਿਲੇ ਸੋ ਦੋਈ
ਗੁਰੂ ਕੇ ਸਿੱਖ ਜਦੋਂ ਵੀ ਆਪਸ ਵਿੱਚ ਇਕੱਤਰ ਹੁੰਦੇ ਜਾਂ ਇਕਾਂਤ ਵਿੱਚ ਹੁੰਦੇ ਵਾਹਿਗੁਰੂ ਦਾ ਭਜਨ ਕਰਦੇ ਤੇ ਜਦੋਂ ਸਿੱਖ ਆਪਸ ਵਿੱਚ ਮਿਲਦੇ ਹਨ ਦੋਵੇਂ ਆਹਮੋ ਸਾਹਮਣੇ ਆ ਕੇ
ਪੈਰੀ ਪਵਣਾ ਸਤਿਗੁਰੂ ਆਪਸ ਮੈਂ ਹੋਈ
ਜਦੋਂ ਮਿਲਦੇ ਨੇ ਜਿਵੇਂ ਹੁਣ ਆਪਾਂ ਫਤਿਹ ਗਜਾਉਂਦੇ ਹਾਂ ਸਤਿਗੁਰਾਂ ਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਪੈਰੀ ਪਵਣਾ ਕਹਿੰਦੇ ਸਨ ਕਿ ਪੈਰੀ ਪੈਨੇ ਪੈਰੀ ਪਵਣਾ ਇੱਕ ਨੇ ਕਹਿਣਾ ਅਗਲੇ ਸਿੱਖ ਨੇ ਕਹਿਣਾ ਗੁਰੂ ਸਾਹਿਬ ਦੇ ਚਰਣਾਂ ਚ ਯਾਨੀ ਕਿ ਬੰਦਿਆਂ ਦੇ ਚਰਣਾਂ ਚ ਨਹੀਂ ਪੈਰੀ ਪਵਣਾ ਤਾਂ ਸਤਿਗੁਰਾਂ ਦੇ ਚਰਣਾਂ ਇਉਂ ਅੱਗੋਂ ਜਵਾਬ ਦਿੰਦੇ ਸਨ ਖਾਲਸਾ ਜੀ ਉਦਾਸੀਨ ਸੰਪਰਦਾਏ ਜੋ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਜੀ ਤੋਂ ਚੱਲੀ ਹੈ ਉਹਨਾਂ ਵਿੱਚ ਹੁਣ ਵੀ ਇਹੀ ਮਰਿਆਦਾ ਉਹ ਕਿਉਂਕਿ ਉਦਾਸੀ ਭੇਖ ਦੀ ਮਰਿਆਦਾ ਹੈ ਸਾਰੀ ਸਤਿਗੁਰਾਂ ਦੀ ਮਰਿਆਦਾ ਜਿੰਨੀਆਂ ਸੰਪਰਦਾਵਾਂ ਨੇ ਗੁਰੂ ਕੀਆਂ ਨੇ ਔਰ ਉਹਨਾਂ ਦੀ ਮਰਿਆਦਾ ਵੀ ਗੁਰੂ ਕੀ ਹੈ ਉਹ ਹੁਣ ਵੀ ਜਦੋਂ ਮਿਲਦੇ ਤੇ ਦੂਰੋਂ ਮਿਲ ਕੇ ਕਹਿੰਦੇ ਮੱਥਾ ਟੇਕਦਾ ਸੋ ਇਸ ਪ੍ਰਕਾਰ ਇਹ ਸੰਪਰਦਾਵਾਂ ਦੀ ਕਈ ਵਾਰੀ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਵੇਖ ਕੇ ਸ਼ੰਕਾ ਗ੍ਰਸਤ ਹੋ ਜਾਂਦੇ ਖੈਰ ਤੋ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਗੁਰਸਿੱਖਾਂ ਦੀ ਆਪਸ ਵਿੱਚ ਮਿਲਣ ਦੀ ਇਹ ਮਰਿਆਦਾ ਹੈ ਕਿ ਜਦੋਂ ਮਿਲਦੇ ਇੱਕ ਦੂਜੇ ਨੂੰ ਪੈਰੀ ਪਵਣਾ ਕਹਿੰਦੇ ਹਨ
ਜੁਤ ਸਨੀ ਸਿਮਰਨ ਕਰੇ ਗੁਰ ਦਰਸ਼ਨ ਪਾਵੇ
ਬੜੇ ਸਨੇਹ ਨਾਲ ਗੁਰਸਿੱਖ ਬੜੇ ਪ੍ਰੇਮ ਨਾਲ ਸਤਿਗੁਰਾਂ ਦਾ ਸਿਮਰਨ ਕਰਦੇ ਨੇ ਵਾਹਿਗੁਰੂ 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 ਇਹ ਭਜਨ ਕਰਦੇ ਹਨ ਔਰ ਫਿਰ ਬੜੇ ਪ੍ਰੇਮ ਨਾਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ
ਨਈ ਰੀਤ ਗੁਰ ਸਦਨ ਕੀ ਪਿਖ ਜਗਤ ਰਿਸਾਵੇ।
ਗੁਰੂ ਘਰ ਦੀ ਇਹ ਨਵੀਂ ਮਰਿਆਦਾ ਵੇਖ ਕੇ ਨਾ ਵੀ ਇਹ ਸਾਰਿਆਂ ਤੋਂ ਵੱਖਰੀ ਨਿਰਾਲੀ ਮਰਿਆਦਾ ਹੈ ਇਹਨਾਂ ਦੀ। ਇਹ ਵੇਖ ਕੇ ਜਗਤ ਦੇ ਜਿਹੜੇ ਬਹੁਤੇ ਲੋਕ ਸਨ ਉਹ ਰੋਸ ਵਿਚ ਆਉਂਦੇ ਵੀ ਇਹਨਾਂ ਨੇ ਨਵੀਂ ਮਰਿਆਦਾ ਚਲਾਈ। ਇਹ ਕਿਹੜੇ ਨੇ ਜਿਹੜੇ ਰੋਸ ਕਰਨ ਵਾਲੇ ਨੇ? ਉਹ ਬ੍ਰਾਹਮਣ ਤਬਕਾ ਜਿਨ੍ਹਾਂ ਨੇ ਸਮਾਜ ਦੇ ਉੱਤੇ ਪੂਰੀ ਗੁੰਡਾਗਰਦੀ ਕੀਤੀ ਹੋਈ ਸੀ ਲੋਕਾਂ ਨੂੰ ਆਪਣੇ ਅਧੀਨ ਕਰਕੇ। ਜਦੋਂ ਉਹਨਾਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਉਹਨਾਂ ਨੇ ਵੇਖੀਆਂ, ਉਹ ਫਿਰ ਰੋਸ ਵਿੱਚ ਆਉਂਦੇ ਕਿ ਇਹ ਗੁਰੂ ਸਾਹਿਬ ਜੀ ਨੇ ਆਪਣੇ ਘਰ ਦੀ ਨਵੀਂ ਮਰਿਆਦਾ ਚਲਾਈ ਹੈ।
ਨਿੰਦੀ ਖਲ ਬਿੰਦੀ ਨਹੀਂ ਇਹ ਮਗ ਨਿਰਬਾਨਾ।
ਉਹ ਮੂਰਖ ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ ਔਰ ਨਿੰਦਾ ਵੀ ਕਰਦੇ ਨੇ। ਫਿਰ ਗੁਰੂ ਘਰ ਦੀ ਅੱਗੇ ਕਥਾ ਆਵੇਗੀ, ਅਕਬਰ ਕੋਲ ਵੀ ਜਾ ਕੇ ਸ਼ਿਕਾਇਤਾਂ ਕੀਤੀਆਂ ਸੀ ਇਹਨਾਂ ਨੇ। ਉਹ ਨਿੰਦਾ ਕਰਦੇ ਨੇ, ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ ਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਜਿਹੜਾ ਰਾਹ ਚਲਾ ਰਹੇ ਨੇ ਇਹ ਨਿਰਵਾਣ ਦਾ ਰਾਹ ਹੈ, ਉਸ ਨਿਰਵਾਣ ਪਦਵੀ ਤੇ ਪਹੁੰਚਣ ਦਾ ਰਸਤਾ ਹੈ ਜਿੱਥੇ ਜਾ ਕੇ ਮਨ ਚ ਕੋਈ ਖਵਾਹਿਸ਼ ਕੋਈ ਚਾਹਨਾ ਨਹੀਂ ਰਹਿ ਜਾਂਦੀ।
ਕਲ ਮੈਂ ਭਗਤ ਸੋ ਮੁਕਤ ਦਾ ਧਰਮ ਨਾ ਕੋ ਆਨਾ।
ਕਲਯੁਗ ਦੇ ਵਿੱਚ ਪਰਮੇਸ਼ਰ ਦੀ ਭਗਤੀ ਹੀ ਮੁਕਤੀ ਦਾ ਸਭ ਤੋਂ ਸ੍ਰੇਸ਼ਟ ਰਸਤਾ ਹੈ। ਇਹਦੇ ਤੋਂ ਬਿਨਾਂ ਹੋਰ ਕੋਈ ਧਰਮ ਨਹੀਂ ਹੈ। ਸਭ ਤੋਂ ਵੱਡਾ ਧਰਮ ਜਾਂ ਇਸ ਤਰ੍ਹਾਂ ਕਹਿ ਲਈਏ ਮੁਕਤੀ ਦਾ ਸਭ ਤੋਂ ਵੱਡਾ ਸਾਧਨ ਪਰਮੇਸ਼ਰ ਦੀ ਭਗਤੀ ਹੈ ਕਲਯੁਗ। ਤੇ ਗੁਰੂ ਅਮਰਦਾਸ ਸਾਹਿਬ ਜੀ ਸੰਸਾਰ ਦੇ ਪ੍ਰਾਣੀਆਂ ਨੂੰ ਪਰਮੇਸ਼ਰ ਦੀ ਭਗਤੀ ਦ੍ਰਿੜ ਕਰਵਾ ਰਹੇ ਹਨ।
ਹੁਣ ਸਤਿਗੁਰ ਇਮ ਨੇਮ ਕੀਏ ਜੋ ਬਰਨ ਮਜਾਰਾ।
ਇਹਦੇ ਤੋਂ ਇਲਾਵਾ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਹੋਰ ਮਰਿਆਦਾ ਚਲਾਈ। ਉਹ ਨੇਮ ਕੀ ਸੀ ਉਹ ਮਹਾਰਾਜ ਜੀ ਦੱਸਦੇ ਹਨ।
ਆਸ਼ਰਮ ਧਾਰੀ ਹੋਏ ਕੋ ਆਵੀ ਦਰਬਾਰਾ।
ਕਿਸੇ ਵੀ ਆਸ਼ਰਮ ਨਾਲ ਕੋਈ ਸੰਬੰਧ ਰੱਖਦਾ ਹੋਵੇ, ਚਾਰ ਆਸ਼ਰਮ ਹੁੰਦੇ ਨੇ ਖਾਲਸਾ ਜੀ, ਬ੍ਰਹਮਚਰਜ, ਗ੍ਰਿਸਤ, ਬਾਨਪ੍ਰਸਤ ਔਰ ਸੰਨਿਆਸ। ਇਹਨਾਂ ਚਾਰਾਂ ਆਸ਼ਰਮਾਂ ਵਿੱਚੋਂ ਜਿਹੜਾ ਵੀ ਕਿਸੇ ਆਸ਼ਰਮ ਨਾਲ ਸੰਬੰਧ ਰੱਖ ਕੇ ਆਉਂਦਾ,
ਪ੍ਰਥਮ ਦੀਗ ਮੈਂ ਜਾਏ ਕੇ ਭੋਜਨ ਕੋ ਖਾਵੇ।
ਜਾਂ ਫਿਰ ਭਾਵੇਂ ਕੋਈ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਚਾਰ ਵਰਣਾਂ ਚ ਕਿਸੇ ਵੀ ਵਰਣ ਨਾਲ ਸੰਬੰਧ ਰੱਖਦਾ ਹੋਵੇ, ਸਤਿਗੁਰੂ ਜੀ ਦੇ ਦਰਸ਼ਨ ਉਹਨੂੰ ਹੁੰਦੇ ਨੇ ਜਿਹੜਾ ਪਹਿਲਾਂ ਪੰਗਤ ਚ ਜਾ ਕੇ ਭੋਜਨ ਛਕਦਾ, ਬਰਾਬਰ ਇੱਕ ਪੰਗਤ ਚ ਬਹਿ ਕੇ। ਗੁਰੂ ਸਾਹਿਬ ਨੇ ਮਰਿਆਦਾ ਚਲਾਈ ਪਹਿਲੇ ਪੰਗਤ ਪਾਛੇ ਸੰਗਤ, ਕਿ ਪਹਿਲਾਂ ਪੰਗਤ ਵਿੱਚ ਜਾ ਕੇ ਭੋਜਨ ਛਕੋ ਫਿਰ ਸਾਡੀ ਸੰਗਤ ਹੋਵੇਗੀ, ਤਾਂ ਜੋ ਉਹਨਾਂ ਲੋਕਾਂ ਦੇ ਮਨਾਂ ਚ ਜਿਹੜੀ ਵਰਣ ਵੰਡ ਦੀ ਜਾਂ ਵਰਣਾਂ ਦੀ ਉੱਤਮਤਾ ਦੀ ਹੰਕਾਰ ਤੇ ਅਭਿਮਾਨ ਦੀ ਬਿਰਤੀ ਹੈ ਜਦੋਂ ਬਰਾਬਰ ਸੰਗਤ ਚ ਬਹਿ ਕੇ ਛਕਣਗੇ ਉਹ ਹੰਕਾਰ ਦੂਰ ਹੋ ਕੇ ਹੋਵੇਗਾ। ਆਪਣਾ ਜਾਤੀ ਅਭਿਮਾਨ ਛੱਡ ਕੇ ਵਰਣ ਆਸ਼ਰਮ ਦਾ ਭੇਦ ਤਿਆਗ ਕੇ ਜਦੋਂ ਭੋਜਨ ਛਕ ਕੇ ਨਿਰਮਾਣ ਹੋ ਕੇ ਗੁਰੂ ਚਰਨਾਂ ਚ ਆਉਣਗੇ ਫਿਰ ਉਹਨਾਂ ਤੇ ਗੁਰੂ ਦੀ ਕਲਾ ਵਰਤੇਗੀ। ਇਸ ਕਰਕੇ ਸਤਿਗੁਰੂ ਜੀ ਨੇ ਮਰਿਆਦਾ ਚਲਾ ਦਿੱਤੀ ਪਹਿਲੇ ਪੰਗਤ ਪਾਛੇ ਸੰਗਤ।
ਹੁਣ ਦਰਸ਼ਨ ਗੁਰ ਕੋ ਕਰੇ ਚਲ ਕਰ ਟਿਗ ਜਾਵੇ।
ਜਿਹੜਾ ਪਹਿਲਾਂ ਪੰਗਤ ਚ ਬੈਠ ਕੇ ਭੋਜਨ ਛਕਦਾ ਉਸੇ ਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ, ਉਹ ਫਿਰ ਚੱਲ ਕੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ।
ਜੋ ਨੈ ਅਚੇ ਆਹਾਰ ਕੋ ਸੁਚ ਸੰਜਮ ਵੰਤਾ।
ਤੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਰਿਆਦਾ ਨੂੰ ਨਹੀਂ ਮੰਨਦੇ, ਯਾਨੀ ਕਿ ਜਿਹਨਾਂ ਨੂੰ ਇਹ ਹੁੰਦਾ ਜੀ ਸਾਡੀ ਤਾਂ ਉੱਚੀ ਬਰਾਦਰੀ ਹੈ, ਅਸੀਂ ਕਿਵੇਂ ਇਹਨਾਂ ਦੇ ਨੀਚਾਂ ਵਿੱਚ ਬਹਿ ਕੇ ਬਰਾਬਰ ਭੋਜਨ ਛਕੀਏ, ਸਾਡਾ ਆਸ਼ਰਮ ਉੱਚਾ। ਉਹ ਜਿਹੜੇ ਇਹੋ ਜਿਹੇ ਲੋਕ ਹਨ,
ਇਨਕੋ ਦਰਸ਼ਨ ਹੋਤ ਨੇ ਹਟ ਕਰ ਗਮਨੰਤਾ।
ਉਹਨਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੁੰਦੇ, ਉਹ ਮਹਾਰਾਜ ਜੀ ਦੇ ਦਰਸ਼ਨਾਂ ਤੋਂ ਬਿਨਾਂ ਖਾਲੀ ਘਰ ਨੂੰ ਵਾਪਸ ਪਰਤ ਜਾਂਦੇ। ਹੁੰਦੇ ਸਨ ਐਸੇ ਵੀ ਕੁਝ ਜਿਹੜੇ ਕਹਿੰਦੇ ਅਸੀਂ ਨੀ ਬਹਿ ਕੇ ਇਹਨਾਂ ਦੇ ਬਰਾਬਰ ਛਕਣਾ, ਅਸੀਂ ਤਾਂ ਉੱਤਮ ਹੁੰਦੇ ਹਾਂ। ਉਹ ਫਿਰ ਸਤਿਗੁਰੂ ਜੀ ਦੇ ਉਹਨਾਂ ਨੂੰ ਦਰਸ਼ਨ ਨਹੀਂ ਹੁੰਦੇ, ਉਹ ਸਤਿਗੁਰਾਂ ਦੇ ਦਰਸ਼ਨ ਕੀਤੇ ਬਿਨਾਂ ਹੀ ਵਾਪਸ ਪਰਤ ਜਾਂਦੇ। ਹੁਣ ਵੀ ਜਿਹੜੇ ਗੁਰੂ ਕੇ ਸਿੱਖ ਸ੍ਰੀ ਗੋਇੰਦਵਾਲ ਸਾਹਿਬ ਜਾਂਦੇ ਨੇ ਨਾ, ਮਹਾਰਾਜ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਦਰਸ਼ਨ ਕਰਨ, ਉਹ ਗੋਇੰਦਵਾਲ ਸਾਹਿਬ ਜਾ ਕੇ ਹੁਣ ਵੀ ਪੁਰਾਤਨ ਗੁਰਸਿੱਖ ਮਰਿਆਦਾ ਦੇ ਤਹਿਤ ਪਹਿਲਾਂ ਲੰਗਰ ਚ ਜਾ ਕੇ ਭਾਵੇਂ ਛੱਕ ਕੇ ਵੀ ਗਏ ਹੋਣ, ਪਹਿਲਾਂ ਪੰਗਤ ਚ ਜਾ ਕੇ ਪ੍ਰਸ਼ਾਦਾ ਛਕਦੇ ਵੀ ਇੱਥੇ ਮਹਾਰਾਜ ਜੀ ਨੇ ਮਰਿਆਦਾ ਚਲਾਈ, ਫਿਰ ਜਾ ਕੇ ਦਰਬਾਰ ਵਿੱਚ ਦਰਸ਼ਨ ਕਰਦੇ, ਇਹ ਹੁਣ ਵੀ ਮਰਿਆਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਦਰਸ਼ਨ, ਉਹ ਮੰਦ ਭਾਗੇ ਜਿਹੜੇ ਕਰਮੇ ਬੇਕਰਮੇ ਨੇ ਉਹ ਬਾਹਰੋਂ ਹੀ ਪਰਤ ਜਾਂਦੇ, ਉਹਨਾਂ ਨੂੰ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੁੰਦੇ।
ਆਸ਼ਰਮ ਵਰਨ ਜੇ ਭੇਦ ਮੈਂ ਨੈ ਮਿਲੀ ਹਦੂਰਾ,
ਜਿਹੜੇ ਆਸ਼ਰਮ ਵਰਨ ਦੇ ਭੇਦਵਾਦੀ ਬਿਰਤੀ ਚ ਰਹਿੰਦੇ ਨੇ ਹੰਕਾਰ ਦੇ ਵਿੱਚ, ਸਾਡੀ ਉੱਚੀ ਜਾਤੀ ਸਾਡਾ ਉੱਚਾ ਆਸ਼ਰਮ, ਉਹ ਫਿਰ ਮਹਾਰਾਜ ਜੀ ਦੀ ਹਦੂਰ ਵਿੱਚ ਆ ਕੇ ਸਤਿਗੁਰੂ ਜੀ ਨੂੰ ਨਹੀਂ ਮਿਲਦੇ, ਮਹਾਰਾਜ ਜੀ ਦੇ ਦਰਸ਼ਨ ਉਹਨਾਂ ਨੂੰ ਨਹੀਂ ਹੁੰਦੇ।
ਖਾਵੇ ਕੁਨਕਾ ਦੀਗ ਕੋ ਦਰਸੇ ਗੁਰ ਪੂਰਾ,
ਜਿਹੜਾ ਗੁਰੂ ਕੇ ਲੰਗਰਾਂ ਵਿੱਚ ਕੁਣਕਾ ਮਾਤਰ ਛਕ ਲਵੇ, ਜਿਤਨੀ ਜ਼ਰੂਰਤ ਹੈ ਉਤਨਾ ਛਕ ਲਵੇ, ਉਹਨੂੰ ਹੀ ਮਹਾਰਾਜ ਪੂਰੇ ਸਤਿਗੁਰਾਂ ਦੇ ਦਰਸ਼ਨ ਹੁੰਦੇ ਹਨ।
ਨਿਤ ਪ੍ਰਤਿਆਨੇ ਅੰਨ ਕੋ ਸਿੱਖ ਸੇਵਕ ਜੋਈ,
ਜਿਹੜੇ ਸਤਿਗੁਰੂ ਜੀ ਦੇ ਸਿੱਖ ਸੇਵਕ ਨੇ ਉਹ ਨੇਤਾ ਪ੍ਰਤੀ ਰਸਤਾ ਬਸਤਾ ਲੈ ਕੇ ਆਉਂਦੇ ਲੰਗਰਾਂ ਵਾਸਤੇ, ਜਿਨ੍ਹਾਂ ਨੂੰ ਪਤਾ ਸੀ ਵੀ ਇੱਕੋ ਦਿਨ ਵਾਸਤੇ ਮਹਾਰਾਜ ਜੀ ਵਾਸਤੇ ਰਸਤਾ ਬਸਤਾ ਲੰਗਰਾਂ ਵਿੱਚ ਆਉਂਦੀਆਂ, ਉਹ ਫਿਰ ਰਸਤਾ ਬਸਤਾ ਕੱਚਾ ਸੀਧਾ ਕੋਈ ਆਟਾ ਲੈ ਕੇ ਆਉਂਦਾ, ਕੋਈ ਕਣਕ ਲੈ ਕੇ ਆ ਜਾਂਦਾ, ਕੋਈ ਚਾਵਲ ਲੈ ਕੇ ਆਉਂਦਾ, ਕੋਈ ਘਿਓ ਲੈ ਕੇ ਆਉਂਦਾ, ਕੋਈ ਸਬਜ਼ੀਆਂ ਭਾਜੀਆਂ ਲੈ ਕੇ ਹਾਜ਼ਰ ਹੁੰਦਾ। ਇਸ ਤਰ੍ਹਾਂ ਸਤਿਗੁਰੂ ਜੀ ਦੇ ਲੰਗਰਾਂ ਦੇ ਵਿੱਚ ਗੁਰਸਿੱਖ ਜਿਹੜੇ ਸਤਿਗੁਰਾਂ ਦੇ ਸੇਵਕ ਨੇ ਉਹ ਰਸਤ ਬਸਤ ਲੈ ਕੇ ਆਉਂਦੇ ਹਨ।
ਉਹ ਦੀਗ ਬਿਨ ਤੋਟ ਕੇ ਖਾਵੇ ਸਭ ਕੋਈ,
ਇਹਨਾਂ ਤੋਟੇ ਤੋਂ ਸਤਿਗੁਰੂ ਜੀ ਦੇ ਲੰਗਰ ਚੱਲਦੇ ਹਨ, ਹਰ ਇੱਕ ਮਾਈ ਭਾਈ ਕੋਈ ਆ ਜਾਵੇ ਸਭ ਨੂੰ ਛਕਣ ਵਾਸਤੇ ਭੋਜਨ ਪ੍ਰਾਪਤ ਹੁੰਦਾ, ਅਤੋਟ ਲੰਗਰ ਗੁਰੂ ਸਾਹਿਬ ਜੀ ਦੇ ਸਾਰਾ ਦਿਨ ਵਰਤਦੇ ਹਨ।
ਵਿਦਤ ਪਏ ਸਭ ਦੇਸ਼ ਮੈਂ ਸੁਨ ਸੁਨ ਸਿੱਖ ਆਵੇ,
ਸਤਿਗੁਰਾਂ ਦੀ ਮਹਿਮਾ ਸਾਰੇ ਦੇਸ਼ ਵਿੱਚ ਵਿਦੇਸ਼ਾਂ ਵਿੱਚ ਪ੍ਰਗਟ ਹੋਈ ਹੈ, ਜਿਹੜਾ ਜਿਹੜਾ ਵੀ ਸਤਿਗੁਰੂ ਜੀ ਦੀ ਮਹਿਮਾ ਸੁਣਦਾ ਹੈ ਉਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਆਉਂਦਾ ਹੈ।
ਸ੍ਰੀ ਨਾਨਕ ਕੇ ਸਮੇਂ ਕੇ ਪਹੁੰਚੇ ਦਰਸਾਵੇ,
ਜਿਹੜੇ ਪੁਰਾਤਨ ਗੁਰਸਿੱਖ ਨੇ ਵੱਡਿਆਂ ਸਤਿਗੁਰਾਂ ਦੇ ਵੇਲੇ ਦੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਰਧਾਲੂ, ਜਿਹੜੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਰਹੇ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਤੀਸਰੇ ਸਥਾਨ ਤੇ ਗੁਰੂ ਅਮਰਦਾਸ ਸਾਹਿਬ ਵਿਰਾਜੇ ਨੇ, ਤਾਂ ਉਹ ਵੀ ਦਰਸ਼ਨਾਂ ਨੂੰ ਆ ਰਹੇ ਹਨ।
ਸ੍ਰੀ ਅੰਗਦ ਮਹਿਮਾ ਲਖੇ ਜੇ ਦਰਸ ਕਰਨ ਤੇ,
ਗੁਰੂ ਅੰਗਦ ਦੇਵ ਸਾਹਿਬ ਜੀ ਦੀ ਮਹਿਮਾ ਜਾਣਦੇ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਦਰਸ਼ਨਾਂ ਨੂੰ ਸਿੱਖ ਆਉਂਦੇ ਸਨ, ਉਹ ਵੀ ਚੱਲ ਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੇ ਹਨ।
ਸਭ ਆਵੇ ਸ੍ਰੀ ਅਮਰ ਟਿਗ ਤਿੰਨ ਥਾਨ ਲਖਨ ਤੇ,
ਚਾਹੇ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਸਿੱਖ ਨੇ ਚਾਹੇ ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਦੇ ਸਿੱਖ ਨੇ, ਉਹ ਮਨ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਪ੍ਰਤੀ ਭਾਵਨਾ ਰੱਖ ਕੇ ਵੀ ਇਹ ਵੀ ਉਹਨਾਂ ਦਾ ਰੂਪ ਹਨ, ਉਹ ਹਿਰਦੇ ਵਿੱਚ ਬੜੇ ਪਿਆਰ ਨਾਲ ਪ੍ਰੇਮ ਸਹਿਤ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ।
ਕਰੇ ਕਾਮਨਾ ਉਰ ਬਿਖੇ ਬਿਨ ਕਹੀ ਸੁਪਾਵੇ,
ਜਿਹੜੀ ਕਾਮਨਾ ਰੱਖ ਕੇ ਆਪਣੇ ਹਿਰਦੇ ਚ ਆਉਂਦੇ ਨੇ ਬਿਨਾਂ ਆਖਿਆ ਬਿਨਾਂ ਕਿਹਾ ਸਤਿਗੁਰਾਂ ਦੇ ਚਰਨਾਂ ਚ ਉਹਨਾਂ ਦੀ ਉਹ ਕਾਮਨਾ ਪੂਰੀ ਹੋ ਜਾਂਦੀ ਹੈ।
ਸਤਿ ਸ੍ਰੀ ਅਕਾਲ।
ਗੁਰੂ ਖਾਲਸਾ ਜੀ, ਪੂਰਨ ਪੁਰਖਾਂ ਦੀ ਇਹ ਨਿਸ਼ਾਨੀ ਹੈ ਕਿ ਕਿਸੇ ਪੂਰਨ ਪੁਰਖ ਦੇ ਪਾਸ ਜਾ ਕੇ ਮੰਗਣ ਦੀ ਲੋੜ ਨਹੀਂ ਪੈਂਦੀ। ਕਈ ਵਾਰੀ ਘਰੋਂ ਸੋਚ ਕੇ ਆਉਂਦਾ ਬੰਦਾ ਵੀ ਇਹ ਕੁਝ ਕਹਾਂਗੇ, ਇਹ ਕੁਝ ਮੰਗਾਂਗੇ, ਇਹ ਸਵਾਲ ਕਰਾਂਗੇ, ਪਰ ਪੂਰਨ ਪੁਰਖ ਦੇ ਪ੍ਰਤਾਪ ਦੇ ਸਨਮੁਖ ਜਾਂਦਿਆਂ ਹੀ ਸਾਰੇ ਸਵਾਲ ਦੂਰ ਹੋ ਜਾਂਦੇ ਹਨ, ਤੇ ਜਿਹੜੇ ਸਵਾਲ ਹਿਰਦੇ ਚ ਹੁੰਦੇ ਨੇ ਉਹ ਪੂਰਨ ਪੁਰਖ ਦੀ ਸੰਗਤ ਚੋਂ ਸੁੱਤੇ ਸਿੱਧੀ ਉਹਨਾਂ ਦਾ ਜਵਾਬ ਮਿਲ ਜਾਂਦਾ। ਤੋ ਸਤਿਗੁਰੂ ਜੀ ਦਾ ਪ੍ਰਤਾਪ ਐਸਾ, ਬਿਨਾਂ ਕਿਹਾ ਜੇ ਕਿਸੇ ਦੇ ਅੰਦਰ ਕੋਈ ਕਾਮਨਾ ਹੁੰਦੀ ਉਹਨੂੰ ਕਹਿਣਾ ਨਹੀਂ ਪੈਂਦਾ, ਬਿਨਾਂ ਆਖਿਆ ਸਤਿਗੁਰਾਂ ਦੇ ਚਰਨਾਂ ਚੋਂ ਤਿੰਨਾਂ ਦੀ ਕਾਮਨਾ ਦੀ ਪੂਰਤੀ ਹੁੰਦੀ ਹੈ।
जो अर्पत है आन कर बोबिने अलावे।
जेड़े आके सतगुरां दे चरना च अनेक प्रकार दिया पिटावां लिया के अर्पदे ने फिर बेनतियां करदे ने।
एक दिवस की खर्च को लीवे तीन पासे।
सतगुरु जी आए हुए सिखा कोलो उतना ही लेंदे जेड़ा एक दिन दा खर्च हुंदा। जे कोई धन देंदा ते उन्ना जेड़ा एक दिन विच खर्च होवे। जे कोई रस्ता आउंदी ते सिर्फ एक दिन दे खर्च वास्ते महाराज जी उन्हां कोलो लैंदे।
और हटाई सो दीत तिन ने रखी आवासी।
एक दिन तो अगर रस्त बस्त वध आउंदी है तां महाराज जी वापस मोड़ दिंदे। फिर कई गुरसिख ओ रस्त बस्त लै जांदे वापस फिर अगले दिन लिया के हाजिर करदे। पर सतगुरु जी एक दिन तो वद रस्त बस्त अंगीकार नहीं करदे।
बिदती दिन प्रति अधिक ही नित भगत प्रकाशे।
दिन प्रति दिन सतगुरु जी दा प्रताप संसार विच विद्धत हो रहा है, प्रगट हो रहा है। और महाराज जी दी महिमा हर जगह ते हर थां ते हो रही है।
अजमत जुत के तक पाए ले सिद्ध सुपासे।
महाराज जी दे पास भगती दा प्रकाश हो रहा है। कितने ही सेवक जेड़े सतगुरां दी सेवा करदे अजमत सहत हो गए। उन्हां नूं रिद्धियां सिद्धियां दियां दातां सुते सिद्धी प्राप्त हो गईयां।
सेवें गुर पग कमल को कर प्रीत बिसाला।
सतगुरां दे चरणा नाल गूढ़ी प्रीत करके प्रेम करके ओ सेवक सेवा भाव धारण करके सतगुरां दी सेवा करदे हन।
सिमरन होए सतनाम को दिन रैन सुखाला।
दिन रात अठे पैर सतगुरां दा सिमरन हुंदा है। दिन रात अठे पैर महाराज जी दा भजन हुंदा। हर एक गुरसिख दी रसना ते वाहिगुरु गुरमंत्र दा जाप है।
बसी पुरी में आन के बोकीनन कीता।
खालसा जी बहुत सारे सिख गुरु साहब जी दी नगरी च आके रहण लग पए। उन्हां अपने घर बना ले क्योंकि नवा नगर वसिया सी। गुरु साहब जी दा भी हुक्म सी जिन्हें इत्थे निवास करना है वो भाई अपना टिकाणा कर लवे। तो जेड़े सतगुरां नाल प्रेम करदे वो अपने नगर छड आए, घर बार छड आए। गोइंदवाल साहब आके उन्होंने अपने रहण दे मकान बना ले कि सतगुरां दी नगरी च रहांगे, महाराज जी दे दर्शन दीदारे करांगे।
कीतक भई दुकान ते बोबन जिसमीता।
फिर दुकाना बड़िया सुंदर बन गईया व्यापार दिया क्योंकि खालसा जी श्री गोइंदवाल साहब नगर लाहौर ते दिल्ली नू जाण दा जेड़ा लांघा है मेन रस्ता वो इत्थे ब्यास दरिया का पत्तन पैंदा सी। इत्थों लंघदे सी सारे ते आउंदे जांदे मुसाफर बहुत टिक जांदे। कईयां ने तां इत्थे पक्के मकान बना ले सन। इत्थे आउंदिआं जांदिआं इत्थे रहना निवास करना समान पारले पासे लैके जाना ढोआ ढोआई यानी कि बहुत सारे व्यापार दा इत्थे साधन हो गया। आउंदे जांदे लोग टिकदे सन तो बहुत सारे लोग आके इत्थे वसण लग पए। कईयां ने आके अपनियां दुकानां बना लिया व्यापार करन लगे।
सब हिन की गुजरान होए थुर है न कोई।
सब दी वधिया गुजरान हुंदी जेड़े महाराज जी दी नगरी च आके रहे। भावे नवे आके बसे किसे नू कमी नहीं रही। उत्थे किवें कमी हुंदी जिथे स्वामी गुरु अमरदास साहब आप बैठे हन मालक। इस करके कहंदे किसे नू किसे प्रकार दी कोई कमी नहीं रही, थोड़ नहीं रही जेड़े इत्थे आके रहे।
बिना रोग सुख भोग जुत बस बो तिन होई।
फिर तिना नू ना कोई रोग व्यापदा है ना कोई किसे प्रकार दा सोग व्यापदा है। सुख सहत सारे आरामा सहत लोग इत्थे आके बसन लगे हन।
निशानी चंद सिक्खी मग प्रगटाए बे श्री सतगुर पूरे।
धन गुरु अमरदास साहब जी महाराज सिक्खी दा राह प्रगट कर रहे। जेड़ी सिक्खी दा रस्ता गुरु नानक साहब ने चलाया ओनू संसार विच होर फैला रहे ने, ओदा होर प्रचार प्रसार कर रहे ने।
देह दरस बो संगता सिखन इच पूरे।
संत संगतां नू महाराज जी दर्शन देंदे हन और गुर सिखां दियां कामनावां पूरियां करदे हन।
इक दिन बल्लू खरे होए निज अर्ज गुजारी।
एक दिन दा बचन है के भाई बल्लू जी जो गुरु अमरदास साहब जी दे अनेन सेवक ने उन्होंने महाराज जी दे सानमुख हाथ जोड़ के बेनती कीती,
सुनो प्रभु पातशाह तुम सिख पीर बिदारी।
कहण लगे हे पातशाह दे पातशाह सतगुरु, तुसी अपने सिखां दियां पीड़ां दूर करन वाले हो, अपने सिखां दे दुख दूर करन वाले हो।
चार बरन के लोक गन बस बेहित आए।
पातशाह तुहाडे ते भरोसा रख के चारा वर्णा दे लोक आके इस आप जी दी नगरी विच वस रहे ने, अपने मकान बना के रहन लग पए ने। रोजाना दो चार परिवार महाराज जी आके इत्थे वसदे ने रहिंदे हन।
नीके बने निकेत ने या ते अकुलाए।
महाराज जी एक समस्या उना संगत दे प्राणियां नू आ रही, वो समस्या ए है भी उना दे घर सही नहीं पे बनदे, आके नवे मकान बना के रह रहे ने पर उना दे मकान सही नहीं पे बनदे, ओदी एक वड्डी समस्या बनी हुई है।
चरण परोसे आपके ए आन बसे हैं।
महाराज तुहाडे चरणा ते भरोसा रख के वो लोग आके इत्थे वस रहे ने, मकान बनाउंदे ने पर वो मर्जी दा नहीं बना पाउंदे, छोटे छोटे मकान बनदे ने खुले मकान नहीं बना पाउंदे।
गृह मंदिर सुंदर बिना सुख नहीं रसे हैं।
महाराज जी जे जिथे रहना घर बना के जो घर ही सोहना ना बने, खुला डुला ना बने, ते उत्थे वड्डे परिवार ने महाराज उन्हां दा उत्थे रहना वसना अपना गुजरान करना औखा हुंदा है।
कृपा होए जब आपकी कर उसरे सारे।
महाराज जे तुहाडी कृपा वरते तुहाडी दया वरते ते सब दे मन भौंदे घर बनने ते, जिवें किसे दी इच्छा ओदे मुताबक अपना घर बनावण।
नर नारी सुख पाए रे अपने परिवारे।
अपने परिवारा समेत सारे नर नारियां सुख नाल घरां विच वसण रहण।
प्राप्त वस्तु अपर सब काशट ने पावे।
महाराज जी कहंदे भाई बल्लू भी क्यों नहीं बनदे वड्डे घर, समस्या की है ना घर बनन दे विच। कहण लगे महाराज बाकी तां सब कुछ मिली जांदा, ना इत्थे चूने दी कमी है ना इट्टां दी कमी है, सब कुछ बड़ी जांदा है, पर महाराज एक सब तो वड्डी समस्या ए है।
दीर्घदार बहीन कर कैसे उसरावे।
समस्या ए आ रही है वड्डा घर ना बनन दे विच, कारण ए है कि जड़ियां लंबियां शतीरां ने लकड़ दियां ओ नहीं इत्थे मिलदियां, निकियां निकियां शतीरां जियां मिलदियां महाराज, ओदे नाल लकड़ दे नाल ओ शतीरां दे छत छोटे बनदे। हुण शतीर जिन्नी लम्मी होवेगी ओना लम्मा छत बनेगा, घर ओना ही वड्डा होवेगा, लकड़ इत्थे नहीं पी मिलदी, ओदे वास्ते लम्मी शतीर चाहीदी है, ओ लकड़ इत्थों ना प्राप्त होण करके महाराज सब दे घर जेड़े ने ओ वधिया नहीं पे बनदे।
शरण परे सब आप की आन ना विश्वासा।
महाराज हुण सिख सारे तुहाडी शरण विच ने, उहनां नूं तुहाडे बिना होर किसे ते भरोसा विश्वास नहीं, तुहाडे ते भरोसा रख के आके रहण लग पए ने। कईआं ने तां कोई उलांभा भी नहीं दित्ता कि साडा घर छोटा बणिआ, उह कहिंदे जिवें बण गिआ गुरू साहिब दी नगरी च ससी धन हो गए। पर महाराज जिहड़े मजदूर उत्थे कम करदे ने, मिस्त्री ने, कारीगर ने, ओ कहिंदे बड़ी वड्डी समस्या भी जिहड़ी लक्कड़ है वड्डी लंबियां शतीरां ने ओ इत्थों नहीं पियां मिलदियां।
जिक्र करत नित काठ को ने आवत पासा।
महाराज रोजाना ही एदा जिक्र चलदा भी जे किते लम्मी लक्कड़ मिल जाए, लंबियां शतीरां मिल जाण ते ओदे नाल वधिया मकान बनन।
सुन पर सन सतगुर पए कै दीन दिलासा।
सुन के सतगुरु जी प्रसन्न होए ते भाई बल्लू नू सारी संगत नू दिलासा दिता।
काशट आवे बहुते अब कर लहे आवासा।
महाराज जी कहंदे लकड़ दी भी कोई कमी ना रहेगी भाई, ਵਧੀਆ ਖੁੱਲੀਆਂ ਲੱਕੜਾਂ ਆ ਜਾਣਗੀਆਂ, ਜਿੰਨੇ ਮਰਜ਼ੀ ਮਕਾਨ ਬਣਾਉਣ ਇੱਥੇ ਰਹਿਣ ਵਾਲੇ, ਜਿੱਡੇ ਜਿੱਡੇ ਵੱਡੇ ਮਰਜ਼ੀ ਮਹਿਲ ਉਸਾਰਨ, ਬੇਅੰਤ ਲੱਕੜਾਂ ਆ ਜਾਣਗੀਆਂ, ਕੋਈ ਕਮੀ ਨਾ ਰਹੇਗੀ।
ਭਰਾਤਾ ਕੋ ਇੱਕ ਸੁੱਤ ਹੁਤੋ ਸਾਵਣ ਮਲ ਨਾਮੋ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਛੋਟੇ ਭਰਾ ਦਾ ਇੱਕ ਪੁੱਤਰ ਸੀ, ਮਹਾਰਾਜ ਜੀ ਦਾ ਭਤੀਜਾ ਗੁਰੂ ਅਮਰਦਾਸ ਸਾਹਿਬ ਜੀ ਦਾ, ਉਹਨਾਂ ਦਾ ਨਾਮ ਸੀ ਬਾਬਾ ਸਾਵਣ ਮੱਲ ਜੀ।
ਨਿਕਟ ਹਕਾਰੀ ਉਤਾਈ ਕੋ ਬੋਲੀ ਸੁਖ ਧਾਮੋ।
ਸਤਿਗੁਰੂ ਜੀ ਨੇ ਬਾਬਾ ਸਾਵਣ ਮੱਲ ਜੀ ਨੂੰ ਆਪਣੇ ਕੋਲ ਸੱਦਿਆ। ਗੁਰੂ ਅਮਰਦਾਸ ਸਾਹਿਬ ਜੀ ਨੇ 22 ਮੰਜੀਆਂ ਮੁਕਰਰ ਕੀਤੀਆਂ ਸਨ। ਉਹਨਾਂ 22 ਮੰਜੀਆਂ ਚੋਂ ਸਭ ਤੋਂ ਪਹਿਲੀ ਮੰਜੀ ਬਾਬਾ ਸਾਵਣ ਮੱਲ ਜੀ ਨੂੰ ਬਖਸ਼ੀ ਜਾ ਰਹੀ ਹੈ। ਇਹ ਉਹ ਕਥਾ ਬਾਬਾ ਸਾਵਣ ਮੱਲ। ਮਹਾਰਾਜ ਜੀ ਨੇ ਆਪਣੇ ਭਤੀਜੇ ਬਾਬਾ ਸਾਵਣ ਮੱਲ ਜੀ ਨੂੰ ਆਪਣੇ ਕੋਲ ਬੁਲਾਇਆ।
ਰਾਜ ਹਰੀਪੁਰ ਕੋ ਜਹਾਂ ਤੈ ਕੋ ਗਮ ਨੀਜੇ।
ਬੁਲਾ ਕੇ ਬਾਬੇ ਸਾਵਣ ਮੱਲ ਨੂੰ ਪਾਤਸ਼ਾਹ ਕਹਿੰਦੇ, ਸਾਵਣ ਮੱਲ ਇੱਥੇ ਪਹਾੜੀ ਰਿਆਸਤਾਂ ਵਿੱਚ ਇੱਕ ਰਿਆਸਤ ਹੈ ਹਰੀਪੁਰ, ਉੱਥੇ ਬੜਾ ਵੱਡਾ ਰਾਜ ਹੈ ਪਹਾੜੀ ਰਿਆਸਤਾਂ ਦਾ, ਕਿਉਂਕਿ ਪਹਾੜਾਂ ਵਿੱਚ ਲੰਮੀਆਂ ਸ਼ਤੀਰਾਂ ਜਿਹਨੂੰ ਆਪਾਂ ਚੀਲ ਦੀ ਲੱਕੜ ਕਹਿੰਦੇ ਨੇ, ਪੁਰਾਣੇ ਜਿਹੜੇ ਘਰ ਬਣਦੇ ਸਨ ਉਹ ਚੀਲ ਦੀ ਲੱਕੜ ਦੇ ਹੀ ਜਿਹੜੇ ਵੱਡੇ ਵੱਡੇ ਸ਼ਤੀਰ ਪਾਏ ਜਾਂਦੇ ਸੀ, ਉਹ ਨਾਲੇ ਤਾਂ ਲੰਮੀਆਂ ਹੁੰਦੀਆਂ, ਨਾਲੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਘੁਣ ਕੀੜਾ ਵਗੈਰਾ ਨਹੀਂ ਲੱਗਦਾ, ਉਹ ਵਧੀਆ ਲੱਕੜ ਮੰਨੀ ਜਾਂਦੀ ਸੀ। ਉਹ ਮਹਾਰਾਜ ਜੀ ਨੇ ਆਖਿਆ ਵੀ ਉੱਥੇ ਹਰੀਪੁਰ ਦੇ ਵਿੱਚ, ਹਰੀਪੁਰ ਦੇ ਰਾਜੇ ਦੀ ਰਿਆਸਤ ਬੜੀ ਵੱਡੀ ਹੈ, ਉੱਥੇ ਪਹਾੜਾਂ ਦੇ ਵਿੱਚ ਤੂੰ ਜਾਣਾ ਕਰ।
ਦੀਰਘਦਾਰ ਸਮੂਹ ਜੋ ਨਿਜਪੁਰੀ ਅਨੀਜੇ।
ਉੱਥੇ ਲੰਮੀਆਂ ਤੇ ਵੱਡੀਆਂ ਲੱਕੜਾਂ ਮਿਲਣਗੀਆਂ, ਉਹ ਉੱਥੋਂ ਲੈ ਕੇ ਤੁਸੀਂ ਆਪਣੀ ਨਗਰੀ ਗੋਇੰਦਵਾਲ ਸਾਹਿਬ ਚ ਵਾਪਸ ਆਓ।
ਬੇੜੇ ਬਾਂਧੋ ਤਹਾਂ ਤੇ ਸਲਤਾ ਮੈਂ ਡਾਰੋ।
ਉੱਥੋਂ ਨਗਰ ਦੇ ਨਾਲ ਨਾਲ ਦਰਿਆ ਆਉਂਦਾ ਬਿਆਸ ਉੱਤੋਂ, ਉਹਦੇ ਵਿੱਚ ਤੁਸੀਂ ਲੱਕੜ ਦੇ ਬੇੜੇ ਬੰਨ ਕੇ ਛੱਡ ਦਿਓ, ਦਰਿਆ ਦੇ ਨਾਲ ਨਾਲ ਇੱਥੇ ਤੱਕ ਆ ਜਾਣਾ, ਇੱਥੋਂ ਫਿਰ ਬਾਅਦ ਵਿੱਚ ਕਿਉਂਕਿ ਦਰਿਆ ਨਾਲ ਵਗਦਾ ਉੱਥੋਂ ਬਾਹਰ ਕੱਢ ਲਵਾਂ, ਕਿਉਂਕਿ ਢੋਆ ਢਵਾਈ ਵਾਸਤੇ ਤਾਂ ਐਡੇ ਵੱਡੇ ਸ਼ਤੀਰ ਉੱਥੋਂ ਲਿਆਉਣੇ ਔਖੇ ਸੀ। ਇਹੀ ਸਾਧਨ ਸੀ ਵੀ ਦਰਿਆ ਦੇ ਵਿੱਚ ਠੱਲ ਦੇਣੇ, ਉੱਥੋਂ ਥੱਲੇ ਆ ਜਾਣਾ ਮੈਦਾਨੀ ਇਲਾਕੇ ਚ, ਨਾਲ ਬੰਦੇ ਟੁਰ ਪੈਂਦੇ ਤੇ ਉਹ ਲੱਕੜ ਇੱਥੇ ਪਹੁੰਚ ਜਾਣੀ, ਜਿੱਥੇ ਹੁੰਦੀ ਉੱਥੋਂ ਬਾਹਰ ਕੱਢ ਲੈਂਦੇ। ਮਹਾਰਾਜ ਜੀ ਕਹਿੰਦੇ ਉੱਥੋਂ ਲੱਕੜਾਂ ਸਾਰੀਆਂ ਤੁਸੀਂ ਇਕੱਠੀਆਂ ਕਰਕੇ ਉਹਦੇ ਬੇੜੇ ਬੰਨ ਕੇ ਦਰਿਆ ਵਿੱਚ ਠਿੱਲ ਦੇਣੇ, ਨਾਲ ਉੱਥੋਂ ਨੌਕਰ ਚਾਕਰ ਆ ਜਾਣਗੇ, ਇੱਥੇ ਜਦੋਂ ਪਹੁੰਚੇਗੀ ਲੱਕੜ ਤੇ ਉਹ ਬਾਹਰ ਕੱਢ ਲਈ ਜਾਵੇਗੀ।
ਜਾਈ ਬਿਲੰਬ ਨ ਲਾਈਏ ਪੂਰਨਤਾ ਧਾਰੋ।
ਸਾਵਣ ਮੱਲ ਜੀ ਤੁਸੀਂ ਹੁਣ ਦੇਰੀ ਨਾ ਲਾਵੋ, ਬਿਨਾਂ ਦੇਰੀ ਕੀਤਿਆਂ ਜਿੰਨਾ ਛੇਤੀ ਹੋ ਸਕੇ ਇੱਥੋਂ ਜਾਓ।
ਆਵੇ ਕਾਸ਼ਟ ਬੋ ਇਹਾਂ ਨਰ ਲਿਹੀ ਨਿਕਾਸੀ।
ਜਦੋਂ ਇੱਥੇ ਲੱਕੜ ਆਵੇਗੀ ਤੇ ਇੱਥੋਂ ਸਾਰੇ ਨਰ ਲੱਗ ਕੇ ਬਾਹਰ ਕੱਢ ਲੈਣਗੇ।
ਕਰੇ ਸਦਨ ਨਿਜ ਬਸਨ ਕੋ ਪੁਨ ਲੈ ਸੁਖ ਰਾਸੀ।
ਸਾਰੇ ਆਪੋ ਆਪਣੇ ਮਕਾਨ ਬਣਾਉਣਗੇ ਵਧੀਆ ਮਰਜ਼ੀ ਦੇ, ਤੇ ਸੁਖ ਦੇ ਨਾਲ ਉਹਨਾਂ ਚ ਵਸਣਗੇ ਰਹਿਣਗੇ।
ਸਾਵਣ ਮੱਲ ਬੋਲੀ ਉਹ ਸੁਨਤ ਜੋਰੇ ਜੁਗ ਹਾਥਾ।
ਬਾਬੇ ਸਾਵਣ ਮੱਲ ਨੇ ਹੱਥ ਜੋੜੇ ਤੇ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਦਰਬ ਬਿਨਾ ਕਿਮ ਆਏ ਹੈ ਨੈ ਨਰ ਗਨ ਸਾਥਾ।
ਮਹਾਰਾਜ ਜੀ ਉੱਥੇ ਪੈਸੇ ਦਿੱਤੇ ਬਿਨਾਂ ਲੱਕੜਾਂ ਕਿਵੇਂ ਆਉਣਗੀਆਂ, ਫਿਰ ਮੈਨੂੰ ਭੇਜਣਾ ਵੀ ਤੁਸੀਂ ਇਕੱਲੇ ਨੂੰ ਹੈ, ਨਾਲ ਬੰਦੇ ਹੋਣ ਵੀ ਜਾ ਕੇ ਚਲੋ ਉੱਥੋਂ ਕੱਟ ਕਟਾਈ ਕਰਕੇ ਅਸੀਂ ਲੈ ਆਵਾਂਗੇ। ਮਹਾਰਾਜ ਮਾਇਆ ਵੀ ਚਾਹੀਦੀ ਹੈ, ਧਨ ਤੋਂ ਬਿਨਾਂ ਇੰਨੀ ਲੱਕੜ ਉੱਥੋਂ ਕਿਵੇਂ ਲਿਆਵਾਂਗੇ।
ਏਕਾ ਕੀ ਹੋਏ ਜਾਏ ਕੈ ਕਿਆ ਕਰਵ ਉਪਾਏ।
ਫਿਰ ਮੈਨੂੰ ਤੁਸੀਂ ਇਕੱਲੇ ਨੂੰ ਭੇਜ ਦਿਓ, ਮੈਂ ਇਕੱਲਾ ਜਾ ਕੇ ਉੱਥੇ ਕੀ ਕਰਾਂਗਾ, ਬਗਾਨਾ ਦੇਸ਼ ਹੈ, ਨਾਲ ਕੋਈ ਬੰਦੇ ਨਹੀਂ ਚੱਲੇ, ਨੌਕਰ ਚਾਕਰ ਨਹੀਂ ਚੱਲੇ, ਮਹਾਰਾਜ ਕਿਵੇਂ ਲੈ ਕੇ ਆਵਾਂਗਾ, ਇਹ ਏਡਾ ਵੱਡਾ ਕੰਮ ਕਿਵੇਂ ਕਰਾਂਗਾ।
ਪਰਬਤ ਵਾਸੀ ਲੋਕ ਜੇ ਕਿਮ ਕਹਿਓ ਕਮਾਏ।
ਉਹ ਜਿਹੜੇ ਪਹਾੜੀਏ ਨੇ ਪਰਬਤਾਂ ਚ ਰਹਿਣ ਵਾਲੇ, ਪਹਾੜਾਂ ਚ, ਮਹਾਰਾਜ ਉਹ ਮੇਰਾ ਕਹਿਣਾ ਕਿਵੇਂ ਮੰਨਣਗੇ, ਮੈਂ ਕਿਹੜਾ ਉਹਨਾਂ ਨੂੰ ਜਾਣਦਾ ਪਛਾਣਦਾ, ਮੇਰੀ ਕਿਹੜਾ ਉਹਨਾਂ ਨਾਲ ਕੋਈ ਸਾਂਝ ਹੈ, ਉਹ ਕਿਵੇਂ ਮੇਰਾ ਅੱਖਾਂ ਮੰਨਣਗੇ ਜਦੋਂ ਮੈਂ ਉਹਨਾਂ ਨੂੰ ਕਹਾਂਗਾ ਵੀ ਤੁਸੀਂ ਲੱਕੜਾਂ ਕੱਟ ਕੇ ਸਾਨੂੰ ਦਿਓ। महाराज उथे कोई जान पहचान भी मेरी नहीं है।
गुर मैं मां जाने नहीं जे पर्वत बासी।
फिर पहाड़िए महाराज तुहाड़ी महिमा भी नहीं जानते, पहाड़ा विच ही रहिंदे हो, कदे इधर थले तराई दे इलाके च आए ही नहीं, वो आप जी दी महिमा तो भी अणजाण हन।
लियावन काठ समूह को किम करव प्रयासी।
लकड़ लियाउण दा एडा वड्डा ए कारज, महाराज जी फिर लकड़ चाहीदी भी बेअंत है, ए भी नहीं भी थोड़ी बहुत चाहीदी भी बेअंत है, कईआं दे घर उसरदे ने, महाराज ये काम मैं किवें करां, किवें उत्थों लकड़ लैके आवां।
जो विधि आप बखान हो तैसी मैं लियावो।
महाराज जी तरीका तुसी दस दियो, जिवें तुसी दसोगे ओदा ही मैं करके महाराज जी उत्थों लकड़ लै आवांगा।
कै अजमत मुझ निकट होए नृप को दरसावो।
जां फिर महाराज मेरे कोल कोई करामात अजमत होवे, मैं उत्थे उस राजे नूं वखावां हरिपुर दे नूं, ओ वेख के प्रभावित होवेगा ते मेरा अखा मन के आपे ही जिवें मैं कहांगा वो कर लवेगा। महाराज जां फिर मेरे कोल कोई करामात जां अजमत होवे ते मैं उत्थे दे राजे नूं वखावां।
करो सिख तिस देश को आग्या पुन माने।
अपनी अजमत दे बल नाल उहनां नूं अपना सेवक बनावा, फिर तां ओ मेरा कहा मन्नणगे, मेरे आखे लग के लकड़ कट के भेजणगे।
आवे दीर्घदार तब हम जितक बखाने।
महाराज फिर तां जिन्नी लकड़ कवांगे उन्नी आ जाएगी, जे मेरे कोल कोई करामात होवे ते उहनां नूं वखावां, करामात दे जोर नाल उहनां नूं अपने चेले बना के जिन्नी मर्जी लकड़ चाहीदी होवेगी उह आपां मंगा सकांगे।
तब सुन के श्री अमर जी लख कैंतीस आशे।
बाबे सावण मल दा इह आशा गुरु साहब जी ने जाणिया, वेख्या के सावण मल कह भी सही रहा, तो सतगुरु सच्ची पातशाह जी ने लीला भी बरतानी सी, महाराज जी का चोज सी सतगुरां दा, सावण मल दे मन दी मनसा जान के।
कहो कि जैसे चित चहो तस होए तो पासे।
महाराज जी कहण लगे सावण मल तू जा जिवें अपने चित च जो चाहेगा वह झट हो जाया करेगा, तेनू फुरना शक्ति दे दिने आ, जेड़ा मन च संकल्प करेगा जो चाहेगा वह झट हो जाया करेगा।
सावण मल की मात ने सुन श्रोन मजारा।
बाबा सावण मल जी कहंदे सत वचन, इन्ने नू बाबे सावण मल दी मां नू पता लगा के मेरे पुत्र नू सतगुरु जी पहाड़ा च भेजन लगे है, ओ दौड़ी आई सतगुरां दे कोल।
करियो पुत्र को मोहबो उर में डर तारा।
अपने पुत्र सावण मल दा बड़ा मोह ते मन च बड़ी डरी हुई सहमी हुई है।
कंपन हाथन पगन ते तरकत बोहिया।
ओदे हाथ ते पैर डर नाल कंबी जांदे ने, ते जेड़ा हिरदे दी धड़कन है ओ भी डर दे नाल बड़ी तेज हो रही है।
चल आई सतगुर निकट अस बोलन किया।
बड़ी डरी हुई सहमी हुई कंबदे हथा पैरां नाल इन्हे आके सतगुरां दे चरणां च बेनती कीती।
हाथ जोर कंपत खरी एक सुत है मेरे।
सिर नीवा कीता होया और महाराज जी दे सानमुख हाथ जोड़ के खड़ी, कहण लगी महाराज मेरा एको एक पुत्र, नाले कंबी जांदी है, सतगुरु जी वड्डे हन परिवार दे विच, महाराज जी दे भरा दी धर्म सुपत्नी है, वो गुरगीरी गरीब नवाज सतगुरां नूं हाथ जोड़ के बड़े सनेमर भाव नाल डरदी डरदी बोल रही है, महाराज जी मेरा एको एक पुत्र है।
दाकन पर्वत में रहत है मैं सुनी कनेरे।
महाराज जी मैं सुनिया भी उथे पहाड़ा विच बड़िया बड़िया डाकणा प्रेतणा रहिंदियां, आम करके वहब हुंदा सी मावां दे हिरदियां च भी मैं अपने पुत नूं नहीं दूर परदेस जान देना, कि वह दूर परदेस विच किते जावेगा खबरे उथे की होवे की ना होवे, मेरी अखां दे सामने मेरा पोतरे मावां दी ममता हुंदी सी। तो ये कहन लगी महाराज भी उत्थे पहाड़ां दे विच बड़िया बड़िया डाकणा बड़े बड़े प्रेत रहिंदे है महाराज,
ਤੇ ਉਹ ਜਦੋਂ ਮੇਰਾ ਪੁੱਤ ਉੱਥੇ ਜਾਵੇਗਾ ਖਬਰੇ ਉਹ ਕੀ ਕਰਨ। ਕੱਢ ਕਰੀ ਜਾ ਖਾਏਗੀ ਪਰਦੇਸੀ ਜਾਨੇ।
ਮਹਾਰਾਜ ਮੈਂ ਸੁਣਿਆ ਵੀ ਉਹ ਜਿਹੜੀਆਂ ਡਾਕਣਾ ਨੇ ਉੱਥੇ ਜੇ ਕੋਈ ਪਰਦੇਸੀ ਬੰਦਾ ਜਾਂਦਾ ਤੇ ਉਹਦਾ ਕਲੇਜਾ ਕੱਢ ਕੇ ਖਾ ਜਾਂਦੀਆਂ। ਤੇ ਮਹਾਰਾਜ ਮੇਰਾ ਪੁੱਤ ਉੱਥੇ ਜਾਏਗਾ ਉਹ ਕਲੇਜਾ ਕੱਢ ਲੈਣਗੀਆਂ। ਇਹਦਾ ਇੱਕੋ ਇੱਕ ਮੇਰਾ ਪੁੱਤ ਹੈ ਮਹਾਰਾਜ, ਇਹਦਾ ਤਾਂ ਮੈਨੂੰ ਆਸਰਾ। ਉਹਨੂੰ ਵੀ ਤੁਸੀਂ ਇਹੋ ਜਿਹੀ ਥਾਂ ਤੇ ਭੇਜ ਰਹੇ ਹੋ।
ਮੈਂ ਕੁਛ ਚੱਲੀ ਸਹਾਇਤਾ ਜਬ ਪ੍ਰਾਨ ਨਹਾਨੇ।
ਜਦੋਂ ਕਲੇਜਾ ਕੱਢਣਗੀਆਂ ਫਿਰ ਉੱਥੇ ਦੀ ਸਹਾਇਤਾ ਕੌਣ ਕਰੇਗਾ ਮਹਾਰਾਜ, ਉਹ ਇਹਦੇ ਪ੍ਰਾਣ ਕੱਢ ਲੈਣਗੀਆਂ।
ਇੱਕ ਪੁੱਤਰਾ ਮੁਝ ਜਾਨ ਕੈ ਕੀ ਜੇ ਨਿਜ ਦਾਇਆ।
ਮਹਾਰਾਜ ਮੇਰੇ ਤੇ ਆਪਣੀ ਦਇਆ ਕਰੋ, ਤਰਸ ਕਰੋ, ਮੇਰਾ ਇੱਕੋ ਇੱਕ ਪੁੱਤਰ ਹੈ, ਬਸ ਇਹ ਵੇਖੋ, ਇੱਕੋ ਇੱਕ ਪੁੱਤਰ ਵੇਖ ਕੇ ਮੇਰੇ ਤੇ ਤਰਸ ਕਰੋ, ਦਇਆ ਕਰੋ।
ਜਿਸ ਤੇ ਇਹ ਜੀਵਤ ਰਹੇ ਸੁਖ ਹੋਏ ਅਧਿਕਾਇਆ।
ਇਹਦੇ ਨਾਲ ਇਹਦੀ ਲੰਮੀ ਉਮਰ ਹੋਵੇ ਤੇ ਸੁਖ ਨਾਲ ਵਸੇ।
ਇਸ ਕੋ ਨਹੀਂ ਪਛਾਣ ਕੁਛ ਬਿਰਮਾਈ ਕੁਚਾਲੀ।
ਮਹਾਰਾਜ ਇਹ ਤਾਂ ਭੋਲਾ ਜਿਹਾ ਪੰਛੀ ਹੈ, ਇਹਨੂੰ ਕੀ ਪਤਾ ਉੱਥੇ ਕੀ ਹੁੰਦਾ, ਇਹਨੂੰ ਕੀ ਪਤਾ ਮਹਾਰਾਜ। ਇਹਨੂੰ ਤਾਂ ਉਹਨਾਂ ਡਾਕਣਾ ਨੇ ਜਿਹੜੇ ਉੱਥੀਆਂ ਰਹਿੰਦੀਆਂ ਨੇ ਡੈਣਾ, ਉਹਨਾਂ ਨੇ ਝੱਟ ਇਹਨੂੰ ਭਰਮਾ ਲੈਣਾ, ਝੱਟ ਇਹਨੂੰ ਉਲਝਾ ਲੈਣਾ ਮਹਾਰਾਜ ਜੀ।
ਕਿਮ ਆਵੇ ਹਟ ਸਦਨ ਕੋ ਜੇ ਬਿਘਨ ਵਿਸਾਲੀ।
ਜਿੱਥੇ ਇੰਨੇ ਬਿਘਨ ਨੇ ਉਹਨਾਂ ਪਹਾੜਾਂ ਵਿੱਚ, ਉੱਥੋਂ ਇਹ ਕਿਵੇਂ ਵਾਪਸ ਮੁੜ ਕੇ ਆਵੇਗਾ, ਕਿਵੇਂ ਪਰਤ ਕੇ ਆਵੇਗਾ।
ਸੁਤ ਸਨੇ ਬਿਰਦਾ ਮਹਾ ਸੁਨ ਬਾਕ ਸੁਤਰਾਸਾ।
ਕਹਿੰਦੇ ਜਦੋਂ ਮਾਤਾ ਦੇ ਇਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣੇ।
ਕਰੁਣਾ ਨਿਦ ਬਿਗ ਸੇ ਬਹੁਤ ਕਹਿੰਦੇ ਪਰਵਾਸਾ।
ਮਹਾਰਾਜ ਜੀ ਹੱਸ ਪਏ, ਜਿਵੇਂ ਆਮ ਮਾਈਆਂ ਦੇ ਮਨ ਚ ਹੁੰਦਾ ਸੀ, ਉੱਥੇ ਤਾਂ ਡੈਣਾ ਹੁੰਦੀਆਂ, ਕਹਿੰਦੀ ਜੀ ਕਲੇਜਾ ਕੱਢ ਕੇ ਖਾ ਜਾਣਗੀਆਂ ਮੇਰੇ ਪੁੱਤ ਦਾ। ਮਹਾਰਾਜ ਜੀ ਹੱਸ ਪਏ, ਉਹਨੂੰ ਧੀਰਗ ਤੇ ਤਰਵਾਸ ਦੇਣ ਵਾਸਤੇ ਬੋਲੇ।
ਤੋਹੇ ਪੁੱਤਰ ਕੋ ਪੈ ਨਹੀਂ ਗਨ ਭੂਤ ਜੁਪ੍ਰੀਤਾ।
ਮਹਾਰਾਜ ਜੀ ਕਹਿੰਦੇ ਤੇਰੇ ਪੁੱਤਰ ਨੂੰ ਕੋਈ ਭੈ ਨਹੀਂ ਹੋਵੇਗਾ, ਨਾ ਕਿਸੇ ਭੂਤ ਦਾ, ਨਾ ਕਿਸੇ ਪ੍ਰੇਤ ਦਾ, ਨਾ ਕਿਸੇ ਡਾਕਣ ਦਾ।
ਡਾਕਣ ਬੱਪਰੀ ਕਿਆ ਕਰੇ ਵੱਡ ਭਾ ਬਲ ਏਤਾ।
ਇਹਦੇ ਚ ਇੰਨਾ ਬਲ ਭਰ ਦਿੱਤਾ ਅਸੀਂ ਕਿ ਜਿਹੜੀਆਂ ਉਹ ਵਿਚਾਰੀਆਂ ਡਾਕਣਾ ਨੇ ਉਹ ਵੀ ਇਹਦਾ ਕੁਝ ਨੀ ਕਰ ਸਕਣਗੀਆਂ, ਇਹਦਾ ਕੁਝ ਨੀ ਵਿਗਾੜ ਸਕਣਗੀਆਂ।
ਵੀਰ 52 ਜੋਗਨੀ ਕਿਸੇ ਆਏ ਸਮਾਨੇ।
ਜਿਹੜੇ 52 ਵੀਰ 64 ਜੋਗਣੀਆਂ ਨੇ ਉਹ ਸਭ ਇਹਦੀ ਆਗਿਆ ਮੰਨਣਗੇ, ਇਹਦੇ ਹੁਕਮ ਚ ਚੱਲਣਗੇ।
ਸਰਬ ਸੁਰ ਅਸੁਰ ਜਿੱਤ ਕੀਤੀ ਡਰ ਧਰੇ ਮਹਾਨੇ।
ਜਿੰਨੇ ਦੇਵਤੇ ਤੇ ਦਾਨਵ ਨੇ ਉਹ ਸਭ ਇਹਦਾ ਭੈ ਮੰਨਣਗੇ, ਇਹਦਾ ਡਰ ਮੰਨਣਗੇ, ਇਹਦੀ ਆਗਿਆ ਮੰਨਣਗੇ।
ਮਹਾ ਸ਼ਕਤ ਇਸ ਮੈਂ ਪਈ ਨੈ ਕੀ ਜੇ ਤਰਾਸਾ।
ਇਹਦੇ ਚ ਮਹਾਨ ਸ਼ਕਤੀ ਆ ਗਈ ਹੈ, ਇਸ ਕਰਕੇ ਤੂੰ ਮਨ ਚ ਡਰ ਤੇ ਭੈ ਨਾ ਰੱਖ।
ਗਈ ਸਦਨ ਕੋ ਦੀਨ ਬਨ ਕੁਛ ਕਰ ਪਰਵਾਸਾ।
ਉਹਦੇ ਮਨ ਨੂੰ ਥੋੜੀ ਜੀ ਤਸੱਲੀ ਹੋਈ, ਪਰਵਾਸਾ ਜਿਹਾ ਬਣ ਗਿਆ, ਫਿਰ ਵੀ ਮਨ ਚ ਥੋੜੀ ਪਰੇਸ਼ਾਨੀ ਹੈ। ਗੁਰਦੇਵ ਨੂੰ ਨਮਸਕਾਰ ਕਰਕੇ ਵਾਪਸ ਚਲੀ ਗਈ।
ਸਾਵਣ ਮਲ ਹਕਾਰ ਪੁਨ ਨਿਜ ਨਿਕਟ ਬਿਠਾਵਾ।
ਮਹਾਰਾਜ ਜੀ ਨੇ ਬਾਬੇ ਸਾਵਣ ਮਲ ਨੂੰ ਕੋਲ ਬਿਠਾ ਲਿਆ, ਆਪਣੇ ਨੇੜੇ ਬਿਠਾ ਕੇ।
ਇੱਕ ਰੁਮਾਲ ਕਰ ਪਹੁੰਚ ਨੂੰ ਗੁਰੇ ਹੱਥ ਉਠਾਵਾ।
ਮਹਾਰਾਜ ਜੀ ਦੇ ਦਸਤ ਕਮਲਾਂ ਵਿੱਚ, ਸੋਹਣੇ ਹੱਥਾਂ ਦੇ ਵਿੱਚ ਇੱਕ ਰੁਮਾਲ ਹੈ, ਉਹ ਮਹਾਰਾਜ ਜੀ ਹੱਥ ਪੂੰਝਣ ਵਾਸਤੇ ਆਪਣੇ ਕੋਲ ਰੱਖਿਆ ਹੋਇਆ ਸੀ, ਉਹ ਜਿਹੜਾ ਰੁਮਾਲ ਸੀ ਮਹਾਰਾਜ ਜੀ ਨੇ ਚੁੱਕਿਆ।
ਤੇ ਉਹ ਤਿਸੀ ਸਮਝਾਈ ਕਰ ਇਸ ਅਜ਼ਮਤ ਭਾਰੀ।
ਉਹ ਰੁਮਾਲ ਬਾਬੇ ਸਾਵਣ ਮਲ ਨੂੰ ਦੇਂਦਿਆਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਹੇ, ਆਖਿਆ ਸਾਵਣ ਮਲ ਇਹ ਰੁਮਾਲ ਨਹੀਂ, ਇਹ ਅਜਮਤਾਂ ਦੀ ਥੈਲੀ ਹੈ, ਇਹ ਰੁਮਾਲ ਨਹੀਂ ਹੈ, ਇਹ ਸਮਝ ਲੈ ਵੀ ਇਹਦੇ ਚ ਸਾਰੀਆਂ ਅਜਮਤਾਂ ਸ਼ਕਤੀਆਂ ਹਨ।
ਚਾਹੇ ਜੇ ਕਿਸੇ ਸੰਘਾਰ ਦਿਓ ਜਹ ਮ੍ਰਿਤਕ ਜੀਵਾਰੀ।
ਤੂੰ ਜਿਹਨੂੰ ਚਾਹੇ ਮਾਰਨਾ ਚਾਹੇ ਮਾਰ ਸਕਣ ਦੀ ਤਾਕਤ ਤੇਰੇ ਕੋਲ ਹੈ, ਜੇ ਕਿਸੇ ਮਰੇ ਨੂੰ ਜਵਾਲਣਾ ਚਾਹੇ ਤੇ ਜਵਾਲਣ ਦੀ ਸ਼ਕਤੀ ਵੀ ਇਹਦੇ ਵਿੱਚ ਤੇਰੇ ਕੋਲ ਆ ਗਈ ਹੈ, ਇਹਦੇ ਨਾਲ ਇਹ ਮਾਰਨ ਤੇ ਜਵਾਲਣ ਦੀ ਸ਼ਕਤੀ ਵੀ ਹੈ।
ਜਿਸ ਕੀ ਚਿੱਤ ਮੈਂ ਚਾਹ ਹੋਏ ਇਸ ਮੈਂ ਤੇ ਲੀਜੇ,
ਜਿਹਦੇ ਮਨ ਚ ਜੋ ਚਾਹਨਾ ਹੋਵੇਗੀ ਉਹਨੂੰ ਇਸ ਰੁਮਾਲ ਚੋਂ ਸਭ ਕੁਝ ਮਿਲੀ ਜਾਏਗਾ। ਜੋ ਕਾਮਨਾ ਹੋਵੇਗੀ ਇਹ ਰੁਮਾਲ ਵਿੱਚ ਉਹਦੀ ਕਾਮਨਾ ਦੀ ਪੂਰਤੀ ਹੋਈ ਜਾਵੇਗੀ।
ਸਰਬ ਸੁਰ ਅਸੁਰ ਆਦਰੇ ਚਾਹੇ ਸੁਕੈ ਦੀਜੇ,
ਜਿੰਨੇ ਦੇਵਤੇ ਨੇ ਜਿੰਨੇ ਰਾਕਸ਼ ਨੇ ਉਹ ਸਭ ਤੁਹਾਡੀ ਆਗਿਆ ਚ ਚੱਲਣਗੇ ਸਾਵਣ ਮਲ, ਜੋ ਤੂੰ ਉਹਨਾਂ ਨੂੰ ਕਹੇਗਾ ਉਹ ਤੇਰੇ ਕਹੇ ਨੂੰ ਮੰਨਣਗੇ।
ਥਾਤੀ ਅਜ਼ਮਤ ਕੀ ਇਹੀ ਨੈ ਸੰਸੇ ਮਾਨੋ,
ਇਹ ਰੁਮਾਲ ਕੱਲਾ ਕੱਪੜਾ ਨਾ ਸਮਝੀ ਸਾਵਣ ਮਲ, ਇਹ ਰੁਮਾਲ ਨੀ ਇਹ ਕਰਾਮਾਤਾਂ ਅਜ਼ਮਤਾਂ ਤੇ ਸ਼ਕਤੀਆਂ ਦਾ ਖਜ਼ਾਨਾ ਹੈ, ਫੈਲੀ ਹੈ, ਇਹ ਜੋ ਤੈਨੂੰ ਦਿੱਤੀ ਹੈ ਇਹਦਾ ਸਤਿਕਾਰ ਕਰੀ।
ਕਰੋ ਦੇਸ਼ ਸਿੱਖ ਆਪਨੋ ਉਨ ਕਾਜ ਬਖਾਨੋ,
ਜਾ ਕੇ ਇਸ ਰੁਮਾਲ ਦੀ ਅਜ਼ਮਤ ਨਾਲ ਉਸ ਸਾਰੇ ਹਰੀਪੁਰ ਦੇਸ਼ ਨੂੰ ਆਪਣਾ ਸੇਵਕ ਕਰਕੇ ਜੋ ਉਹਨਾਂ ਨੂੰ ਕਹੇਗਾ ਉਹ ਤੇਰੀ ਗੱਲ ਮੰਨਣਗੇ।
ਪਪਰੇ ਕਹਾ ਪਹਾੜੀਏ ਆਇਸ ਨੇ ਮਾਨੇ,
ਇਹ ਪਹਾੜੀਏ ਵਿਚਾਰੇ ਕੀ ਨੇ ਜਿਹੜੇ ਤੇਰੀ ਆਗਿਆ ਨਾ ਮੰਨਣ।
ਤੀਨ ਲੋਕ ਪਰ ਹੁਕਮ ਤੁਵ ਨੇ ਫੇਰਨ ਠਾਨੇ,
ਇਸ ਰੁਮਾਲ ਦੇ ਬਲ ਨਾਲ ਸਾਵਣ ਮਲ ਤੇਰਾ ਹੁਕਮ ਤਿੰਨਾਂ ਲੋਕਾਂ ਚ ਚੱਲੇਗਾ, ਕੋਈ ਤੇਰਾ ਹੁਕਮ ਨਾ ਮੋੜ ਸਕੇਗਾ। ਉਹ ਵਿਚਾਰੇ ਪਹਾੜੀਏ ਤਾਂ ਕੀ ਨੇ, ਤਿੰਨਾਂ ਲੋਕਾਂ ਵਿਚ ਜੋ ਤੂੰ ਹੁਕਮ ਕਰੇਗਾ ਇਸ ਰੁਮਾਲ ਦੀ ਬਰਕਤ ਨਾਲ ਤਿੰਨਾਂ ਲੋਕਾਂ ਚ ਤੇਰਾ ਹੁਕਮ ਕੋਈ ਨੀ ਮੋੜ ਸਕੇਗਾ।
ਲੇ ਰੁਮਾਲ ਹਰ ਕਿਉਰੇ ਦੇ ਕਰ ਜੋਰ ਬਖਾਨੀ,
ਸਾਵਣ ਮਲ ਜੀ ਬੜੇ ਖੁਸ਼ ਹੋਏ, ਰੁਮਾਲ ਲੈ ਕੇ ਨਮਸਕਾਰ ਕੀਤੀ।
ਪ੍ਰਭ ਜੀ ਸਭ ਕਾਰਜ ਬਣੇ ਅਜ਼ਮਤ ਲੈ ਮਾਨੀ,
ਔਰ ਜਾਣ ਲਿਆ ਕਿ ਸਤਿਗੁਰੂ ਜੀ ਇਹ ਸਾਰੇ ਕਾਰਜ ਆਪ ਜੀ ਦੇ ਨੇ, ਆਪ ਜੀ ਨੇ ਕਰਨੇ ਹਨ।
ਲੈ ਰੁਮਾਲ ਸਿਰ ਪਰ ਧਰਿਓ ਖੁੱਲ ਗਏ ਕਪਾਟਾ,
ਕਹਿੰਦੇ ਜਦੋਂ ਬਾਬਾ ਸਾਵਣ ਮਾਲ ਜੀ ਨੇ ਰੁਮਾਲ ਆਪਣੇ ਸਿਰ ਤੇ ਧਰਿਆ ਨਾ ਸਤਿਕਾਰ ਵਜੋਂ ਕਿ ਗੁਰੂ ਪਾਤਸ਼ਾਹ ਨੇ ਬਖਸ਼ਿਆ, ਆਪਣੇ ਸੀਸ ਤੇ ਰੱਖਿਆ,
ਸਭ ਸਿੱਧਾ ਆਗੇ ਖਰੀ ਹੇਰੇ ਉਹ ਬੜ ਠਾਠਾ,
ਕਹਿੰਦੇ ਇਕਦਮ ਕਪਾਟ ਖੁੱਲੇ, ਕੀ ਵੇਖਿਆ ਕਿ ਉਸ ਰੁਮਾਲ ਦੀ ਬਰਕਤ ਨਾਲ ਜਿੰਨੀਆਂ ਰਿੱਧੀਆਂ ਸਿੱਧੀਆਂ ਅਜ਼ਮਤਾਂ ਸ਼ਕਤੀਆਂ ਸਭ ਦੇ ਦਰਸ਼ਨ ਹੋ ਗਏ, ਸਨਮੁਖ ਖਲੋਤੀਆਂ ਹਨ ਕਿ ਮਹਾਰਾਜ ਜੀ ਦੇ ਉਸ ਰੁਮਾਲ ਦੇ ਤਾਬਿਆਂ ਹਨ ਇਹ ਸਾਰੀਆਂ।
ਬੰਧਨ ਕਰ ਗਮਨਿਓ ਸਦਨ ਮਾਤ ਆਦ ਕੁਟੰਬਾ,
ਜਾ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਨਮਸਕਾਰ ਕਰਕੇ ਆਪਣੇ ਘਰ ਗਏ, ਪਰਿਵਾਰ ਨੂੰ ਕੁਟੰਬੀਆਂ ਨੂੰ ਮਿਲੇ।
ਸਭ ਕੋ ਧੀਰਜ ਕਹਿ ਦਈ ਮੁਝ ਬਡੋ ਅਲੰਬਾ,
ਸਭ ਨੂੰ ਧੀਰਜ ਦਿੱਤਾ, ਆਖਿਆ ਮਾਂ ਚਿੰਤਾ ਨਾ ਕਰ, ਸਤਿਗੁਰੂ ਜੀ ਨੇ ਮੈਨੂੰ ਬੜਾ ਵੱਡਾ ਆਸਰਾ ਦੇ ਕੇ ਟੋਰਿਆ, ਬੜਾ ਵੱਡਾ ਆਸਰਾ, ਇਹ ਨਾ ਸਮਝ ਮੈਂ ਕੱਲਾ ਚੱਲਿਆ ਹਾਂ। ਮਹਾਰਾਜ ਜੀ ਨੇ ਏਡੀ ਵੱਡੀ ਤਾਕਤ ਦੇ ਦਿੱਤੀ ਆ ਕਿ ਦੁਨੀਆਂ ਦੀਆਂ ਸਾਰੀਆਂ ਸ਼ਕਤੀਆਂ ਜਿੰਨੇ ਸੁਰ ਅਸੁਰ ਨੇ ਸਭ ਮੇਰੇ ਤਾਬਿਆਂ ਕਰਕੇ ਭੇਜ ਦਿੱਤੇ ਹਨ, ਏਡੀ ਵੱਡੀ ਤਾਕਤ ਦੇ ਕੇ ਮੈਨੂੰ ਭੇਜ ਰਹੇ ਨੇ।
ਨੈ ਚਿੰਤਾ ਚਿਤ ਮੈਂ ਕਰੋ ਪਦ ਊਚ ਮਿਲਿਓ ਹੈ,
ਮਨ ਚ ਕਿਸੇ ਪ੍ਰਕਾਰ ਦਾ ਫਿਕਰ ਨਾ ਕਰੀ ਮਾਈ, ਸਤਿਗੁਰਾਂ ਨੇ ਮੈਨੂੰ ਬੜੀ ਉੱਚੀ ਪਦਵੀ ਦੇ ਕੇ ਨਵਾਜਿਆ ਹੈ।
ਮੁਦਤ ਕਰਿਓ ਪਰਿਵਾਰ ਕੋ ਪੁਨ ਪੰਥ ਚਲਿਓ ਹੈ,
ਇਹਦਾ ਪਰਿਵਾਰ ਨੂੰ ਮਿਲ ਕੇ ਸਾਰਿਆਂ ਨੂੰ ਖੁਸ਼ੀ ਦਿੱਤੀ ਔਰ ਸਭ ਨੂੰ ਮਿਲ ਕੇ ਬਾਬਾ ਸਾਵਣ ਮਲ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰੂ ਚਰਨਾਂ ਚ ਪ੍ਰਣਾਮ ਕਰਕੇ ਹਰੀਪੁਰ ਨੂੰ ਚੱਲ ਪਏ।
ਸਨੇ ਸਨੇ ਗਮਨਿਓ ਤਬੇ ਮਗ ਉਲੰਘਿਓ ਸਾਰੇ,
ਸਨੇ ਸਨੇ ਸਹਿਜੇ ਸਹਿਜੇ ਚੱਲ ਕੇ ਸਾਰਾ ਪੈਂਡਾ ਤੈਅ ਕਰਕੇ ਆਏ।
ਗਇਓ ਹਰੀਪੁਰ ਕੇ ਨਿਕਟ ਗਿਰ ਰੁਚਿਰ ਨਿਹਾਰੇ,
ਜਦੋਂ ਹਰੀਪੁਰ ਆ ਕੇ ਪਹੁੰਚੇ, ਪਹਾੜੀ ਰਿਆਸਤ ਹੈ, ਉੱਚੇ ਉੱਚੇ ਪਹਾੜ ਵੇਖੇ, ਦੂਰ ਤੱਕ ਚੋਟੀਆਂ ਵੇਖੀਆਂ,
ਸੁੰਦਰ ਬਨ ਉਪਬਨ ਜਹਾਂ ਹਰਿਆਵਲ ਹੋਏ,
ਪਹਾੜੀ ਇਲਾਕਾ ਬੜੇ ਬੜੇ ਸੋਹਣੇ ਦਰਖਤ ਨੇ, ਬਾਗ ਬਗੀਚੇ ਨੇ, ਫਲਦਾਰ ਬੂਟੇ ਲੱਗੇ ਹੋਏ ਨੇ, ਹਰਿਆਵਲ ਹੀ ਹਰਿਆਵਲ ਨਜ਼ਰ ਆਉਂਦੀ ਹੈ।
ਹਰਤ ਪੱਤਰ ਫਲ ਫੂਲ ਗਨ ਸਾਵਨ ਮਲ ਜੋਏ,
ਹਰੇ ਰੰਗ ਦੇ ਪੱਤੇ ਫੁੱਲਾਂ ਤੇ ਫਲਾਂ ਨਾਲ ਲੱਦੇ ਦਰਖਤ ਉਹ ਬਾਬਾ ਸਾਵਣ ਮਲ ਜੀ ਵੇਖਦੇ ਨੇ।
ਬਿਮਲ ਨੀਰ ਗਨ ਬਾਪ ਕਾ ਗਨ ਰਹੇ ਬਿਹੰਗਾ,
ਕਹਿੰਦੇ ਜਲ ਕਈ ਥਾਵਾਂ ਤੋਂ ਵਗ ਰਿਹਾ, ਝਰਨੇ ਵਹਿ ਰਹੇ ਨੇ, ਕਈ ਥਾਵਾਂ ਤੇ ਬੌਲੀਆਂ ਬਣੀਆਂ ਹੋਈਆਂ ਜਲ ਦੀਆਂ, ਬੜਾ ਨਿਰਮਲ साफ जल है बड़ा सुंदर स्वच्छ और पंछी चो चुहा रहे हैं।
नर अव कीरन जै कहा कर बेख सुरंगा।
जिन्हें उत्थे लोग ने बड़े सोने रंग वाले गोर वर्णिए ने, क्योंकि ठंडा इलाका होण करके सारिया दे जेड़े वर्ण रंग ने ओ सफेद ने चिट्टे हन।
सुंदर सरबंगन बिखे तरुणी गन हेरी।
बेअंत उत्थे स्त्रियां पुरख बड़े सोहने अंगा वाले सोहने शरीरां वाले, कद काठियां बहुते उच्चे लम्मे नहीं हन, पर बड़े सुंदर शरीर हन।
आंख कमल की पांखरी जल चाल कनेरी।
इहनू शिंगार रस कहिंदे हन, कहिंदे सुंदर नेत्रां वाले हन, चाला बड़ियां सुंदर हन।
गज गमनी सुर कोकला कट के हर जैसी।
कहिंदे आवाज बड़ी मिठी सुरीली है, गज दे वांगू हाथी वांगू मस्त के चलन वाले हन। हां जी,
कंठ कुपोती सुंदरी सम ओट प्रवाला।
जिहड़ियां स्त्रियां ने उहनां दे जिहड़े गले ने जिवें कबूतर दी गर्दन हुंदी है, ओदे समान ते सुंदर चेहरे वालियां हन।
योगन के तीरज हरे ऐसी गन बाला।
ऐसियां सुंदर स्त्रियां हन के वड्डे वड्डे योगियां तपस्वियां दे भी तप डावा डोल हो जाण।
आन देश अवनी बिखे इस देश समाना।
हरिपुर देश इलाके विच जितने रूपवान लोग रह रहे हन, ओ किते होर देश विच नजर नहीं आउंदे।
अबला कितों होतने अस रुचिर महाना।
इथों दे जेड़े शरीरां वाले लोग ने स्त्रियां मर्दां दे, ओ किते होर वेखण नूं नहीं नजर आउंदे।
राजधानी तै नृपत की नर गण धनवाना।
और हरिपुर दे राजे दी राजधानी जिथे लोग सब राजे दी आग्या मनदे ने, ओदे हुक्म च चलदे ने, ओदी आग्या तो बाहर नहीं विचरदे, बड़े धनवान लोग हन।
पिथ सुंदरता अधिकई पुन निकट पियाना।
बाबा सावण मल जी वेखी जांदे भी बड़ी सुंदरता चारे पासे, इलाका बड़ा सुंदर, नगर बड़ा सुंदर, लोग बड़े सुंदर, वातावरण बड़ा सुंदर। ओ वेख के बाबा सावण मल जी हरिपुर नगर दे विच आ पहुंचे।
रोदन को बड़ शब्द होए सुन श्रोन मजारा।
जदों राजधानी विच आए ते कहिंदे नगर च चीख झाड़ा पिया होए, लोक उच्ची उच्ची रो रहे ने, कुरलाप कर रहे ने। वेख के बाबा सावण मल जी हैरान होए, इन्हां दे रोण दा कारण की है, उन्हां नूं पुछ रहे ने। ओ कथा आप जी अगलिया प्रसंगा च सरवण करोगे।